ਸੰਤੋਖ ਨੀ ਆਉਂਦਾ ਪਰ ਮਨੁੱਖਾ ਜਾਣੂ ਨੇ ਮਨੁੱਖ ਜਿਹੜਾ ਹੈ ਵਿਦਿਆਰਥੀ ਗਵਾ ਰਿਹਾ ਹੈ। ਇੱਕ ਬਾਹਮਣ ਸੀ ਉਹ ਹਜ਼ਾਰ ਵਿੱਚ ਚਲਾ ਗਿਆ। ਜੋ ਚਾਰ ਚੁਪੇਰੇ ਤੱਕਣ ਲੱਗਾ ਬੜੀਆਂ ਭਿਆਨਕ ਚੀਜ਼ਾਂ ਦਿਸੀਆਂ। ਇੱਕ ਪਾਸੇ ਦਾ ਫਾਹੀਆਂ ਲੱਗੀਆਂ ਹੋਈਆਂ, ਇੱਕ ਪਾਸੇ ਲਟਾ ਲਟ ਅੱਗ ਮੱਚ ਰਹੀ ਹੈ, ਇੱਕ ਪਾਸੇ ਡੈਣ ਲੰਮੀਆਂ ਬਾਹਾਂ ਪਸਾਰ ਕੇ ਖਾਣ ਵਾਸਤੇ ਆ ਰਹੀ ਹੈ, ਇੱਕ ਪਾਸੇ ਸ਼ੇਰ ਸੀ ਉਹ ਗਰਜ ਰਿਹਾ। ਇਹਨਾਂ ਚਾਰ ਚੀਜ਼ਾਂ ਤੋਂ ਡਰਦਾ ਜਿਹੜਾ ਬ੍ਰਾਹਮਣ ਸੀ ਸਾਹਮਣੇ ਵੱਲ ਤੱਕਿਆ ਤੇ ਕੂਆਂ ਸੀ, ਖੂਹ ਸੀ, ਕੂਪ ਸੀ, ਉਹਦੇ ਤੇ ਜਾ ਖੜਾ ਹੋਇਆ। ਖਿਆਲ ਕੀਤਾ ਕਿ ਮੈਂ ਛਾਲ ਮਾਰ ਦੇਣਾ ਤੇ ਮੇਰਾ ਬਚਾਅ ਹੋ ਜਾਵੇਗਾ। ਪਰ ਉਸ ਖੂਹ ਦੇ ਉੱਪਰ ਇੱਕ ਬੋੜ ਦਾ ਦਰਖਤ ਸੀ, ਉਹਦੀ ਜੜ ਜਾਂ ਅਥਵਾ ਟਹਿਣੀ ਉਹ ਲਮਕ ਰਹੀ ਸੀ ਖੂਹ ਵਿੱਚ, ਉਹਨੂੰ ਮਥਿਆਲ ਲੱਗੀ ਹੋਈ ਸੀ। ਦੋ ਕਾਲਾ ਤੇ ਚਿੱਟਾ ਚੂਹਾ ਇਹ ਟੁੱਕ ਰਹੇ ਸਨ, ਉਹਨੂੰ ਪਕੜ ਕੇ ਖੂਹ ਚ ਲੱਗਾ ਛਾਲ ਮਾਰਨ ਤੇ ਥੱਲੇ ਸੀ ਅਸਰਾਲ। ਜਦੋਂ ਫਕਾਰੇ ਮਾਰਦੀ ਦੇਖਿਓ ਨਾ ਤਾਂ ਥੱਲੇ ਛਾਲ ਮਾਰਦਾ ਤੇ ਨਾ ਬਾਹਰ ਨਿਕਲਦਾ। ਜੋ ਟਹਿਣੀ ਹਿੱਲੇ ਤੇ ਮੂੰਹ ਉਤਾਰਨ ਹੋਇਆ ਤੇ ਮਾਥੇ ਹਿੱਲਣ ਤੋਂ ਸ਼ਹਿਰ ਚੋਣ ਲੱਗਾ, ਉਹ ਸ਼ਹਿਰ ਜਿਹੜਾ ਸੀ ਮੂੰਹ ਵਿੱਚ ਬੂੰਦਾ ਪੈਣ ਲੱਗੀਆਂ। ਨਾ ਤਾਂ ਸ਼ੇਰ ਦਾ ਚੇਤਾ ਰਿਹਾ ਤੇ ਨਾ ਫਾਂਝਾਂ ਦਾ, ਨਾ ਅੱਗ ਦਾ, ਨਾ ਡੈਣ ਦਾ ਤੇ ਨਾ ਅਸਰਾਲ ਦਾ। ਸਾਰਿਆਂ ਨੇ ਚੇਤਾ ਭੁਲਾ ਕੇ ਸ਼ਹਿਰ ਖਾਣ ਤੇ ਲੱਗਾ ਰਿਹਾ ਤੇ ਚੂਹਿਆਂ ਵੱਲ ਉਹਨਾਂ ਨਿਗਾਹ ਮਾਰੇ। ਉਹ ਟਹਿਣੀ ਚੁੱਕੀ ਦਾ ਅਖੀਰ ਟੁੱਟ ਗਈ ਤੇ ਖੂਹ ਚ ਡਿੱਗ ਕੇ ਮੌਤ ਉਹਦੇ ਅਸਰਾਲ ਦੇ ਮੂੰਹ ਚ ਪੈ ਕੇ ਮਰ ਗਿਆ। ਇਹ ਇੱਕ ਦਰਸਤਾਂਤ ਹੈ, ਦਾ ਦਰਸਤਾਂਤ ਹੈ। ਜੀਵ ਰੂਪ ਹੈ ਬ੍ਰਾਹਮਣ, ਜਿਵੇਂ ਆਪਾਂ ਬੈਠਾ ਤਾਂ ਬ੍ਰਾਹਮਣ ਜੀਵ ਰੂਪ ਬ੍ਰਾਹਮਣ ਹੈ, ਸੰਸਾਰ ਰੂਪੀ ਉਜਾੜ ਹੈ, ਜ਼ਿੰਦਗੀ ਰੂਪ ਸਫ਼ਰ ਨੂੰ ਕੱਟਣ ਵਾਸਤੇ ਇਹਦੇ ਵਿੱਚ ਆਇਆ। ਇੱਕ ਪਾਸੇ ਵੇਖਿਆ ਤੇ ਵਾਸ਼ਨਾ ਰੂਪੀ ਫਾਹੀਆਂ ਲੱਗੀਆਂ ਹੋਈਆਂ, ਵਾਸ਼ਨਾ ਮੁੱਕਦੀ ਨਹੀਂ। ਅੱਜ ਮੈਂ ਤੁਹਾਡਾ ਟਾਟਾ ਇੱਥੋਂ ਵਾਲਾ ਕਿੰਨਾ ਵੱਡਾ ਕੰਮ ਹੈ। ਮੈਨੂੰ ਅੱਜ ਇੱਕ ਸਿੰਘ ਨੇ ਦੱਸਿਆ ਜਿਹੜੇ ਤਾਰਾਂ ਦੀ ਫੈਕਟਰੀ ਸੀ, ਕਹਿੰਦੇ ਉਹ ਵੀ ਇਹਨੇ ਮੁੱਲ ਲੈ ਲਈ। ਬੋਲੀ ਨਹੀਂ ਨਾ ਤ੍ਰਿਸ਼ਨਾ, ਫਿਰ ਅਜੇ ਕਿੰਨੀ ਤ੍ਰਿਸ਼ਨਾ ਵੱਧ ਗਈ ਹੈ। ਵਾਸ਼ਨਾ ਮੁੱਕਣੀਆਂ ਨੇ ਗਾਂ ਦੀ ਗਾਂ ਤੁਰੀਆਂ ਜਾਣੀਆਂ। ਇਹ ਫਾਹੀਆਂ ਲੱਗੀਆਂ ਹੋਈਆਂ ਜੀਵ ਨੂੰ ਪਕੜਨ ਵਾਸਤੇ ਤੇ ਇੱਧਰੋਂ ਦੁਖੀ ਹੋ ਕੇ ਦੂਜੇ ਪਾਸੇ ਮੁੜਿਆ ਤਾਂ ਤ੍ਰਿਸ਼ਨਾ ਰੂਪੀ ਆ ਜਿਹੜੇ ਭਾਂਬੜ ਮਾਤਰੇ ਤ੍ਰਿਸ਼ਨਾ ਬਿਰਲੇ ਹੀ ਕਿ ਬੁਝੀਏ ਕੋਟ ਜੋਰੇ ਲਾਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਕੋ ਲੁਝੀਏ ਸੁੰਦਰ ਨਾਰੀ ਅੰਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨੂੰ ਸਿੱਝੀ ਹੈ। ਇੱਕ ਤ੍ਰਿਸ਼ਨਾਲੂ ਦੀ ਸਾਖੀ ਆਉਂਦੀ ਹੈ, ਸ਼ਿਵ ਜੀ ਦਾ ਪਾਸ਼ਕ ਸੀ ਕੋਈ, ਉਹਨੇ ਸ਼ਿਵ ਜੀ ਨੇ ਕਿਹਾ ਮੰਗ ਕੀ ਮੰਗਦਾ, ਕਹਿੰਦਾ ਜੀ ਕਿਰਪਾ ਕਰੋ ਮਾਇਆ ਦਿਓ, ਅੱਜ ਕੱਲ੍ਹ ਬਹੁਤ ਸਮਾਜ ਮਾਇਆ ਮੈਨੂੰ ਚਾਹੀਦੀ ਹੈ। ਸ਼ਿਵ ਜੀ ਨੇ ਚਾਰ ਮੋਮਬੱਤੀਆਂ ਦੇ ਦਿੱਤੀਆਂ, ਕਹਿੰਦਾ ਆਓ ਘਰ ਉਹ ਬੱਤੀਆਂ ਲੈ ਜਾ, ਤਿੰਨ ਬੱਤੀਆਂ ਜਗਾਵੀ ਇੱਕ ਇੱਕ ਕਰਕੇ ਤੇ ਤਿੰਨ ਪਾਸੇ ਜਾਣਾ, ਚੜ੍ਹਦੇ ਚ, ਲਹਿੰਦੇ ਚ ਤੇ ਪਹਾੜ ਚ, ਪਰ ਦੱਖਣ ਵਾਲੇ ਪਾਸੇ ਨਾ ਜਾਵੀ, ਜਿੱਥੇ ਬੱਤੀ ਬੁਝਿਆ ਕਰੇਗੀ ਰਾਤ ਨੂੰ ਉੱਥੇ ਟੋਆ ਪੁੱਟ ਕੇ ਲੋਕੀ ਤੈਨੂੰ ਕੁਝ ਮਿਲਿਆ ਕਰੇਗਾ। ਸਤ ਬਚਨ ਜੀ ਤ੍ਰਿਸ਼ਨਾਲੂ ਲੈ ਕੇ ਬੱਤੀਆਂ ਚਲਾ ਗਿਆ, ਮੋਮਬੱਤੀ ਜਗਾ ਕੇ ਤੁਰਿਆ, ਜਿੱਥੇ ਮੋਮਬੱਤੀ ਬੁਝੀ ਟੋਆ ਪੁੱਟਿਆ ਤਾਂ ਮਾਇਆ ਦਾ ਢੇਰ। ਕਹਿਣ ਲੱਗਾ ਮੈਨੂੰ ਇਕੱਲੇ ਨੂੰ ਪਤਾ ਹੈ ਮਿੱਟੀ ਪਾ ਰਹੀ ਹੈ, ਕੱਲ ਨੂੰ ਚੁੱਕਾਂਗੇ ਉੱਥੋਂ। ਦੂਜੇ ਪਾਸੇ ਵੇਖੀਏ ਕੀ ਨਿਕਲਦਾ, ਉਧਰ ਚਲਿਆ ਗਿਆ ਤੇ ਮੋਹਰਾ, ਕਹਿੰਦਾ ਇਹਦਾ ਵੀ ਮੈਨੂੰ ਪਤਾ ਫੇਰ ਚੁੱਕਾਂਗਾ। ਤੀਜੇ ਪਾਸੇ ਗਿਆ ਤੇ ਹੀਰੇ ਮੋਤੀ, ਕਹਿਣ ਲੱਗਾ ਰੋਕਿਆ ਤਾਂ ਸੀ ਸ਼ਿਵ ਜੀ ਨੇ ਪਰ ਵੇਖਣ ਗਿਆ ਨੂੰ ਤੈਨੂੰ ਕੋਈ ਰੱਖ ਲੇਗਾ, ਵੇਖਤਾ ਹੀ ਉਹਦੇ ਨਿਕਲਦਾ ਸੀ ਚੌਥੇ ਪਾਸੇ। ਜਦ ਚੌਥੇ ਪਾਸੇ ਗਿਆ ਜਿੱਥੇ ਬੱਤੀ ਬੁਝੀ ਟੋਆ ਪੁੱਟਿਆ ਤਾਂ ਸੋਏ ਨੇ ਤਖਤੇ ਨਿਕਲੇ, ਕਹਿੰਦਾ ਧੱਕਾ ਮਾਰ ਕੇ ਖੋਲ ਕੇ ਤਾਂ ਵੇਖੀਏ। ਜਦੋਂ ਖੋਲ ਕੇ ਵੇਖਿਆ ਤਾਂ ਕੀ ਵੇਖਦਾ, ਇੱਕ ਸੁੰਦਰ ਮਹੱਲ ਹੈ ਅੰਦਰ, ਹੀਰੇ ਜੜ ਤੱਕ ਪੜਦਾ, ਪਰ ਉਹਦੇ ਵਿੱਚ ਇੱਕ ਮਨੁੱਖ ਹੈ, ਇੱਕ ਮਨੁੱਖ ਹੈ ਕੇਵਲ ਉਹਦੇ ਵਿੱਚ, ਉਹ ਵੀ ਸਤੀਰ ਦੇ ਥੱਲੇ ਹੈ, ਚਾਰ ਛਪੇਰੇ ਵਿਚਰ ਕੇ। ਸੋ ਫਿਰ ਤੁਰ ਕੇ ਉਹਨੂੰ ਕਹਿਣ ਲੱਗਾ ਭਾਈ ਉੱਥੇ ਕੋਈ ਹੋਰ ਵੀ ਹੈ, ਕਹਿਣ ਲੱਗਾ ਮੇਰੇ ਸਿਰ ਤੇ ਬੋਝ ਜਿਹੜਾ ਪਹਿਲਾਂ ਖੜਾ ਸੀ। ਕਹਿੰਦਾ ਮੇਰੇ ਸਿਰ ਤੇ ਬੋਝ ਹੈ ਭਾਰ ਹੈ, ਜੇ ਤੂੰ ਕਿਹਾ ਸਤੀਰ ਥੱਲੇ ਸਿਰ ਦੇ ਮੈਂ ਤੈਨੂੰ ਵਿਹਲਾ ਹੋ ਕੇ ਦੱਸਾਂ। ਉਹ ਤ੍ਰਿਸ਼ਨਾਲੂ ਨੇ ਆਪਣਾ ਸਿਰ ਸਤੀਰ ਥੱਲੇ ਦੇ ਦਿੱਤਾ, ਉਹ ਨਿਕਲ ਕੇ ਭੱਜ ਚੱਲਿਆ। ਕਹਿਣ ਲੱਗਾ ਦੱਸ ਤਾ ਜਾ, ਉਹ ਕਹਿਣ ਲੱਗਾ ਉੱਤਰ ਦਿੱਤਾ ਹੈ, ਕਹਿਣ ਲੱਗਾ ਕਿ ਭਾਈ ਜਿਵੇਂ ਤੂੰ ਆ ਕੇ ਮੈਨੂੰ ਛਡਾਇਆ ਇਸੇ ਤਰ੍ਹਾਂ ਜਿਹੜਾ ਤੇਰੇ ਨਾਲ ਬਹੁਤਾ ਤ੍ਰਿਸ਼ਨਾਲੂ ਹੋ ਗਏ ਨਾ, ਉਹ ਤੈਨੂੰ ਆਣ ਕੇ ਇੱਥੋਂ ਕੱਢੋ, ਮੈਨੂੰ ਮੋਮਬੱਤੀਆਂ ਇੱਥੇ ਫਸਾਇਆ ਸੀ। ਸਾਸ ਖੱਤੇ ਲੱਖ ਕੋਠ ਧਾਵੈ, ਤਰਪ ਤਨਾ ਆਵੈ, ਮਾਇਆ ਪਾਛਾ ਪਾਵੈ, ਜੇਕਰ ਲੋਭੀ ਦਾਸ ਨੂੰ ਤੁਸਾ ਛੜਾਇਆ ਆਨ ਤੀਕਰ ਬਚਨ ਕਹਿਣ ਮਿੱਤ ਜੀ ਤੁਸਾ ਛੜਾ ਆ ਜਾਓ ਛੜਵਾਣ ਇਸ ਤਰ੍ਹਾਂ ਬਚਨ ਕਹਿਆ ਪਿਆਰਿਆਂ ਨੂੰ ਪਿਆਰ ਪਾ ਕੇ ਵੀ ਜਿਵੇਂ ਤੁਸੀਂ ਮੈਨੂੰ ਲੋਭੀ ਲਾਲਚ ਨੂੰ ਛੜਾਇਆ ਇਸੇ ਤਰ੍ਹਾਂ ਤੇਰੇ ਵਰਗਾ ਲਾਲਚੀ ਕੋਈ ਤੈਨੂੰ ਹੋਰ ਛੜਾਉਣ ਵਾਸਤੇ ਆ ਜਾਵੇਗਾ। ਸੋ ਪਿਆਰੋ ਐਸਾ ਮਨੁੱਖਾ ਜਨਮ ਹੈ ਤੇ ਤ੍ਰਿਸ਼ਨਾ ਰੂਪੀ ਆਗਰੇ ਭਾਂਬੜ ਮੱਚੇ ਹੋਇਆ ਕਿਤੇ ਤ੍ਰਿਸ਼ਨਾ ਬੁਝਦੀ ਨਹੀਂ ਅਗਾਂਹ ਦੀ ਅਗਾਂਹ ਹੋਰ ਮੰਗੀ ਜਾਂਦਾ ਐਸੀ ਹਾਲਤ ਪਰ ਇਹਦੀ ਲਾਗ ਤੋਂ ਬਚਣ ਵਾਸਤੇ ਤੀਜੇ ਪਾਸੇ ਤੱਕਿਆ ਤਾਂ ਬਿਰਦ ਅਵਸਥਾ ਰੂਪੀ ਡੈਣ ਜਵਾਨੀ ਰੂਪੀ ਟਾਹਣੇ ਨੂੰ ਭਾਂਦੀ ਆ ਰਹੀ ਹੈ ਤੇ ਕਈ ਪਰਾਏ ਤੋਂ ਸੰਕੋਚ ਕਰਦੇ ਸੰਕੋਚ ਬਿਰਦ ਹੋ ਜਾਂਦੇ ਦਾੜਾ ਚਿੱਟਾ ਪਰ ਕਲ ਫਲਾ ਲੈਂਦੇ ਮੂੰਹ ਨੂੰ ਕਲ ਕੀ ਕਹਿੰਦੇ ਨੇ ਪੜ੍ਹੇ ਲਿਖੇ ਕਿਤੇ ਉਹਨਾਂ ਕਮੱਖਰ ਨੀ ਬੋਲਣਾ ਉਹਨੇ ਮੈਂ ਪੜ੍ਹਿਆ ਨੂੰ ਕਦੋਂ ਕਲ ਫਖਮ ਨੀ ਕਹਿੰਦੇ ਅਕਾਲਸ਼ ਜੀ ਨੂੰ ਗੁੱਸਾ ਨਾ ਕਰੋ ਤੁਹਾਨੂੰ ਲਾਈ ਹੈ ਪਰ ਹੱਥ ਜੋ ਲਾਉਣ ਸੁਣ ਕੇ ਤੁਸੀਂ ਇਹ ਦੱਸੋ ਵੀ ਮੂੰਹ ਕਾਲਾ ਉਹਦਾ ਕਰੀਦਾ ਜਿਹਨੇ ਕੋਈ ਬਿਆਰੀ ਦਾ ਕੰਮ ਕੀਤਾ ਹੋਵੇ ਤੇ ਭੈਣ ਜੀ ਅੱਜ ਤੱਕੀ ਹੋਇਆ ਮੂੰਹ ਕਾਲਾ ਕਰਕੇ ਖੋਤੇ ਤੇ ਚੜਾਈ ਦਾ ਤੇ ਜਿਹੜੇ ਆਪਣੇ ਹੱਥੀ ਕਾਲਾ ਕਰਦੇ ਹੈ ਭਲਿਓ ਮਾਨਸੋ ਤਾਂ ਸੋਚੋ ਵੀ ਦਾੜੀ ਤਾਂ ਲਈ ਰੰਗ ਤੇ ਸਿਰ ਵੀ ਰੰਗ ਲਿਆ ਇਹ ਤਾਂ ਮੰਨ ਲਿਆ ਵੀ ਕੀਤੇ ਕਰਮ ਅਨੁਸਾਰ ਮੂੰਹ ਤੇ ਸਿਰ ਤਾਂ ਕਾਲਾ ਹੋ ਗਿਆ ਪਰ ਜਿਹੜਾ ਸਰੀਰ ਬੁੱਢਾ ਹੋ ਕੇ ਤੇ ਸੁੱਕੀ ਮੂਲੀ ਵਰਗਾ ਮੂੰਹ ਹੋ ਗਿਆ ਜਿਹੜੀਆਂ ਪੈਣ ਲੱਗ ਪਈਆਂ ਤੇ ਜਵਾਨੀ ਦਾ ਚਰਾ ਕਿਹੜੇ ਬਾਪੂ ਤੇ ਲਿਆਵੇਗਾ ਤੇ ਸੰਗ ਨੀ ਹੁੰਦੀ ਦਾੜੀ ਕਾਲੀ ਕਰ ਲਈ ਮੂੰਹ ਇੱਥੇ ਕਿਸੇ ਨੇ ਮੂੰਹ ਨੂੰ ਕਾਲ ਫਲਾ ਦੀ ਛਿੱਤਰ ਮਾਰੋਗੇ ਲਾ ਕੇ ਅੱਗੋਂ ਫਿਰ ਆਪਣੇ ਆਪ ਮੂੰਹ ਕਾਲਾ ਕਰਨੇ ਬਹੁਤ ਸਿਆਣਪ ਹੈ ਬਿਰ ਦਾ ਵਾਸਤਾ ਰੂਪੀ ਡੈਣ ਜਵਾਨੀ ਰੂਪੀ ਟਹਿਣ ਭਾਂਦੀ ਆ ਰਹੀ ਹੈ ਪਰ ਕਈ ਪ੍ਰੇਮੀਆਂ ਨੇ ਮੂੰਹ ਕਾਲਾ ਕਰਕੇ ਆਪਣੇ ਆਪ ਹੀ ਕਾਲਖ ਮੱਥੇ ਤੇ ਲਾ ਲਈ ਕਿਹਨਾਂ ਨੇ ਕੇਸ ਕਾਲੇ ਕਰ ਲਏ ਹੈ ਐਸੀ ਹਾਲਤ ਹੋ ਚੁੱਕੀ ਹੈ ਪਰ ਇਹ ਤੋਂ ਬਚਣ ਵਾਸਤੇ ਚੌਥੇ ਪਾਸੇ ਤੱਕਿਆ ਤੇ ਕਾਲ ਰੂਪੀ ਸ਼ੇਰ ਗਾਈਦਾ ਆ ਰਿਹਾ ਹੈ ਸੋ ਕਾਲ ਰੂਪੀ ਸ਼ੇਰ ਤੋਂ ਬਚਣ ਵਾਸਤੇ ਉਜਾੜ ਸੰਸਾਰ ਰੂਪੀ ਉਜਾੜ ਵਿੱਚ ਗ੍ਰਹਿਸਥ ਰੂਪੀ ਖੂਹ ਤੇ ਜੀਵ ਰੂਪੀ ਬ੍ਰਾਹਮਣ ਜਾ ਖੜਾ ਹੋਇਆ ਉਹਦੇ ਉੱਪਰ ਆ ਜਿਹੜੀ ਆਪਣੀ ਦੇਹ ਹੈ ਇਹ ਦੇਹ ਰੂਪੀ ਬੋੜ ਦਾ ਬੂਟਾ ਹੈ ਉਮਰ ਰੂਪੀ ਇਹਦੀ ਟਹਿਣੀ ਹੈ ਤੇ ਮਾਇਆ ਰੂਪੀ ਨੂੰ ਮਖਿਆਲ ਲੱਗੀ ਹੋਈ ਹੈ ਰਾਤ ਤੇ ਦਿਨ ਰੂਪੀ ਕਾਲਾ ਤੇ ਚਿੱਟਾ ਚੂਹਾ ਹੈ ਗ੍ਰਹਿਸਥ ਰੂਪੀ ਖੂਹ ਵਿੱਚ ਮੌਤ ਰੂਪੀ ਅਸਰਾਲ ਹੈ ਪਰ ਇਸ ਉਮਰ ਰੂਪੀ ਟਹਿਣੀ ਨੂੰ ਪਕੜ ਕੇ ਜੀਵ ਆਤਮਾ ਰੂਪੀ ਬ੍ਰਾਹਮਣ ਗ੍ਰਹਿਸਥ ਰੂਪੀ ਖੂਹ ਚ ਲੰਕਣ ਲੱਗ ਪਿਆ ਜਦੋਂ ਮਾਇਆ ਰੂਪੀ ਮਖਿਆਲ ਦੇ ਵਿੱਚੋਂ ਵਿਸ਼ੇ ਵਿਕਾਰ ਰੂਪੀ ਸ਼ਹਿਰ ਚੋਣ ਲੱਗਾ ਨਾ ਤਾਂ ਵਾਸਨਾ ਦਾ ਡਰ ਰਹਿ ਗਿਆ ਨਾ ਤ੍ਰਿਸ਼ਨਾ ਦੀ ਅੱਗ ਦਾ ਚੇਤਾ ਨਾ ਕਾਲ ਦਾ ਚੇਤਾ ਨਾ ਬਿਰਧ ਅਵਸਥਾ ਦਾ ਚੇਤਾ ਤੇ ਨਾ ਮੌਤ ਰੂਪੀ ਅਸਰਾਲ ਦਾ ਚੇਤਾ ਸਾਰੇ ਕਾਲ ਦਾ ਚੇਤਾ ਭੁਲਾ ਕੇ ਗ੍ਰਸਥ ਦੇ ਵਿੱਚ ਜਵਾਕ ਬਣਾਉਣ ਤੇ ਲੱਗ ਪਿਆ ਐਸੀ ਨਿਕੰਮੀ ਹਾਲਤ ਹੋ ਗਈ ਗੁਰੂ ਕੇ ਪਿਆਰੇ ਪਰਮੇਸ਼ਰ ਦੀ ਬਾਣੀ ਦਾ ਖਿਆਲ ਹੀ ਭੁਲਾ ਦਿੱਤਾ ਅਖੀਰ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਹ ਕਟਾ ਤਨ ਛੀਜਾ ਕਾਲ ਇਹਰੀ ਫਿਰਾ ਵਧ ਕਿਉਂ ਕਹੋ ਕੌਣ ਬਿਰ ਕੀ ਜਾ ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸਤਬੰਤਾ ਕਹੋ ਕੋਆ ਕਾਕਾ ਦੱਸੋ ਕੌਣ ਕਿਸੇ ਦੀ ਮਾਂ ਤੇ ਕੌਣ ਕਿਸੇ ਦਾ ਕੁਝ ਪਿਓ ਅਖੀਰ ਉਹ ਟਹਿਣੀ ਛਿਣ ਛਿਣ ਔਰ ਵੀ ਹਾਲਤ ਹੈ ਫੂਟਾ ਘਰ ਜੋ ਪਾਣੀ ਪਲ ਪਲ ਗਈ ਵਿਹਾਏ ਵਾਲੀ ਹਾਲਤ ਹੋ ਗਈ ਅਖੀਰ ਉਮਰ ਰੂਪੀ ਟਹਿਣੀ ਘੱਟਦੀ ਘੱਟਦੀ ਤੇ ਦਿਨ ਤੇ ਰਾਤ ਰੂਪੀ ਕਾਲ ਤੇ ਚਿੱਟੇ ਚੂਹੇ ਪ੍ਰਕਿਰਤੀ ਗ੍ਰਸਥ ਰੂਪੀ ਖੂਹ ਚ ਡਿੱਗ ਕੇ ਮੌਤ ਰੂਪੀ ਅਸਰਾਰ ਦੇ ਮੂੰਹ ਚ ਪੈ ਕੇ ਅਖੀਰ ਪਰਲੋਕ ਨੂੰ ਚਲਿਆ ਗਿਆ ਐਸੀ ਹਾਲਤ ਹੁੰਦੀ ਹੈ ਗੁਰਮੁਖੋ ਆਪਾਂ ਭਜਨ ਬੰਦਗੀ ਨੇ ਕਰਦੇ ਨਿਗਾਹ ਮਾਰ ਲਓ ਕੀ ਹਾਲਤ ਹੋਵੇਗੀ ਇੱਕ ਕੋਈ ਰਾਜਾ ਸੀ ਉਹ ਰਾਜੇ ਨੇ ਕਿਹਾ ਕਿ ਮੈਂ ਮੰਦਰ ਬਣਾ ਕੇ ਦਿੰਦਾ ਜਿਹੜਾ ਮੇਰੇ ਮੰਦਰ ਨੂੰ ਸਵਾਰ ਕੇ ਰੱਖੇਗਾ ਮੈਂ ਉਹਨੂੰ ਆਪਣਾ ਰਾਜ ਦਾ ਤਾਕਤ ਦੇ ਦੇਵਾਂਗਾ ਰਾਜੇ ਨੇ ਮੰਦਰ ਬਣਾ ਕੇ ਦੇਖ ਕੇ ਜਿਵੇਂ ਟਾਟਾ ਕੰਪਨੀ ਵਾਲੇ ਨੇ ਕਮਰੇ ਬਣਾ ਕੇ ਉੱਥੇ ਮੈਂ ਅੱਜ ਦੇਖਿਆ ਇੱਕ ਦੋ ਜਾ ਕੇ ਆਇਆ ਉਹਨੇ ਵੀ ਮੰਦਰ ਬਣਾ ਦਿੱਤੇ ਪਰ ਕਈ ਐਸੇ ਮਨ ਚਲੇ ਜਾਂਪੇ ਵਿੱਚ ਉਹ ਕਹਿਣਗੇ ਰਾਜੇ ਦਾ ਕੀ ਪਤਾ ਹੁੰਦਾ ਕਮਰਾ ਖੋਲ ਲਵੇ ਬਿਲ ਛੜ ਲੇ ਉਡਾ ਲਵੇ ਡੰਗਰ ਬੰਨ ਦਿੱਤੇ ਵਿੱਚ ਕਈਆਂ ਨੇ ਧੂਣੀਆਂ ਲਾ ਦਿੱਤੀਆਂ ਤੇ ਕਈਆਂ ਨੇ ਦਰਵਾਜੇ ਭੰਨ ਤੇ ਕਈਆਂ ਨੇ ਰੋਸ਼ਨਦਾਨ ਤੋੜ ਦਿੱਤੇ ਕਈਆਂ ਨੇ ਕਾਲਸੀ ਭੰਨ ਦਿੱਤਾ ਤੇ ਕਈ ਸਿਆਣੇ ਸੀ ਉਹਨਾਂ ਨੇ ਸੇਜਾ ਬਣਾ ਕੇ ਰੱਖੀ ਚੰਗਾ ਸਵਾਰ ਕੇ ਰੱਖਿਆ ਰਾਜਾ ਆਇਆ ਪਰਖ ਕਰਨ ਵਾਸਤੇ ਜਦੋਂ ਦੇਖਿਆ ਕਿ ਮੇਰੇ ਮੰਦਰ ਭੰਨ ਦਿੱਤੇ ਹੈ ਗੁੱਸੇ ਚ ਆ ਕੇ ਸਾਰਿਆਂ ਨੂੰ ਕੈਦ ਚ ਬੰਦ ਕਰ ਦਿੱਤਾ ਜਿਹਨੇ ਸੇਜਾ ਸਵਾਰ ਕੇ ਰੱਖੀ ਤੇ ਮੰਦਰ ਸਵਾਰ ਕੇ ਰੱਖਿਆ ਸੀ ਉਹਨਾਂ ਨੂੰ ਆਪਣੇ ਤਖ਼ਤ ਦਾ ਰਾਜ ਦਾ ਤਖ਼ਤ ਦੇ ਦਿੱਤਾ ਤਖ਼ਤ ਦੇ ਉੱਪਰ ਬਿਠਾ ਦਿੱਤਾ ਹੈ ਇਹ ਦਰਸਕਾਂਤ ਸਮਝਣ ਵਾਸਤੇ ਦਾ ਦਰਸਕਾਂਤ ਹੈ ਪਰਮੇਸ਼ਰ ਆ ਰਾਜਾ ਇਹ ਜੀਵਾਂ ਨੂੰ ਦੇਹਾਂ ਰੂਪੀ ਮੰਦਰ ਦਿੱਤੇ ਹੈ ਦੇਹਾਂ ਰੂਪੀ ਮੰਦਰਾਂ ਨੂੰ ਮਹਾਰਾਜ ਨੇ ਕਿਹੜਾ ਸੰਭਾਲ ਕੇ ਰੱਖੇਗਾ ਉਹਨੂੰ ਮੈਂ ਆਪਣੇ ਸਰੂਪ ਦੀ ਸਖਿਆਤਾ ਰੂਪੀ ਰਾਜ ਤਖਤ ਦੇ ਦੇਵਾਂਗਾ। ਤੇ ਕੈਸੇ ਮੰਤਰੇ ਜੰਮ ਪਏ ਉਹਨਾਂ ਨੇ ਬਗਾਨਾ ਘਰ ਤੱਕਣ ਰੂਪ, ਵਿਵਚਾਰ ਕਰਨ ਰੂਪ, ਤੇ ਕਾਮ ਕ੍ਰੋਧ ਲੋਹ ਮੋਹ ਨੂੰ ਭੋਗਣ ਰੂਪ, ਤੇ ਡੰਗਰ ਬੰਨ ਬੰਨ ਕੇ ਸਰੀਰ ਨੂੰ ਬਿਮਾਰੀਆਂ ਲਾ ਲਈਆਂ, ਕਮਜ਼ੋਰੇ ਹੋ ਗਏ। ਤੇ ਕਿਦੋਂ ਵੀ ਪਾਪੀ ਜੰਮ ਪਏ ਉਹਨਾਂ ਨੇ ਤੰਬਾਕੂ ਪੀ ਕੇ, ਚਿਲਮਾਂ ਤੇ ਸਿਗਰਟਾਂ ਬੀੜੀਆਂ ਪੀ ਪੀ ਕੇ ਇਹ ਰੇ ਰੂਪੀ ਮੰਦਰ ਨੂੰ ਅੰਦਰੋਂ ਕਾਲਾ ਕਰ ਦਿੱਤਾ, ਖਈ ਦੀ ਬਿਮਾਰੀ ਲੱਗ ਗਈ। ਤੇ ਕੋਦੋਂ ਵੀ ਭੈੜੇ ਜੰਮ ਪਏ ਜਿਵੇਂ ਦਰਵਾਜ਼ੇ ਵਿੱਚ ਸਾਰਾ ਕੁਝ ਲੰਘਦਾ ਹੈ, ਮੂੰਹ ਵਿੱਚ ਵੀ ਖਾਣ ਵਾਲੀਆਂ ਚੀਜ਼ਾਂ ਲੰਘਦੀਆਂ, ਨਕੰਮਿਆਂ ਬੰਦਿਆਂ ਨੇ ਦਾੜੇ ਦਾ ਜਿਹੜਾ ਦਾੜਾ ਤੇ ਆਪਣੇ ਮਸ਼ਹਿਰੇ ਸੀ ਤੇ ਗੁਰੂ ਕੇ ਪਿਆਰੇ ਮੂੰਹ ਰੂਪੀ ਦਰਵਾਜ਼ੇ ਦੇ ਤਖ਼ਤ ਤੇ ਭੰਨ ਦਿੱਤੇ, ਮੁੰਨ ਦਿੱਤੇ। ਤੇ ਕੋਦੋਂ ਵੀ ਨਕੰਮੇ ਜੰਮੇ ਜਿਵੇਂ ਰੋਸ਼ਨਦਾਨ ਉੱਚੇ ਹੁੰਦੇ ਨਾ ਦਰਵਾਜ਼ੇ ਤੋਂ, ਤੇ ਦੇਹ ਰੂਪੀ ਮੰਦਰ ਦੇ ਪਰਵੱਟੇ ਜਿਹਨੂੰ ਆਪਾਂ ਸਹੇਲੀਆਂ ਕਹਿੰਦੇ ਹਾਂ, ਇਹ ਪਰਵੱਟੇ ਰੂਪੀ ਰੋਸ਼ਨਦਾਨ ਹੀ ਮੁੰਨ ਦਿੱਤੇ। ਅੱਗੇ ਤਾਂ ਬਿਮਾਰੀ ਲੱਗੀ ਸੀ ਸਾਡੇ ਭਰਾਵਾਂ ਨੂੰ, ਹੁਣ ਸਾਡੀਆਂ ਭੈਣਾਂ ਵੀ ਇਹ ਬਿਮਾਰੀ ਦਾ ਸ਼ਿਕਾਰ ਬਣ ਗਈਆਂ, ਪਰਵੱਟੇ ਕਟਾਉਣ ਲੱਗ ਪਈਆਂ, ਬਹੁਤੀਆਂ ਸ਼ੌਕੀਨ ਹੋ ਗਈਆਂ। ਐਸੀ ਹਾਲਤ ਨਿਕੰਮੇ ਪੂਰੇ ਰਾਹ ਵਰੂ ਦੇਸ਼ ਵਿੱਚ ਜੜਤਾ ਵਾਲੀ ਹੋ ਚੁੱਕੀ ਹੈ। ਸੋ ਜਿਹੜੇ ਅਸਲੇ ਪਾਂਬਰ ਤੇ ਬਖਈ ਸੀ ਉਹਨਾਂ ਨੇ ਦੇਹ ਰੂਪੀ ਮੰਦਰ ਦਾ ਜੂੜਾ ਰੂਪੀ ਗੁਰੂ ਤੇ ਪਿਆਰੋ ਕਲਸ ਭੰਨ ਦਿੱਤਾ, ਤੇ ਜਿਹੜੇ ਸਨ ਬ੍ਰਹਮ ਗਿਆਨੀ ਉਹਨਾਂ ਨੇ ਦੇਹ ਰੂਪੀ ਮੰਦਰ ਨੂੰ ਸਵਾਰ ਕੇ ਰੱਖਿਆ। ਤੇ ਮਾਈਓ ਕਿਹੜੇ ਤੁਹਾਨੂੰ ਨਾ ਕਟਾਇਆ ਕਰੋ, ਫਿਰ ਉਹਨੂੰ ਕਟਾਉਣੀਆਂ। ਮਾਈ ਭਾਗਕਰ ਕੁਮਾਰ ਜੀ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ, ਤੁਸੀਂ ਪੰਜ ਜਾਣੀਆਂ ਲੱਭੋ ਤੇ ਮਾਈ ਭਾਗ ਕੌਰ ਜੀ ਤੁਹਾਡੇ ਕੋਲ ਰਾਇਫਲ ਨੂੰ ਚੱਕੀ ਜਾਵੇਗੀ, ਤੇ ਤੁਹਾਨੂੰ ਸੋਨਾ ਤਾਂ ਭਾਵੇਂ 2 ਕਿਲੋ ਸਾਰੀ ਕੰਨ ਤਾਂ ਭਾਵੇਂ ਕੱਟੀਆਂ, ਕਿਰਪਾਨ ਤੁਹਾਨੂੰ ਭਾਰੀ ਲੱਗਦੀ ਹੈ। ਸੁਣੀਆਂ ਨੂੰ ਚੁੱਪ ਕਰਕੇ, ਮੈਂ ਕੋਈ ਤਰਕ ਨਹੀਂ ਕਰ ਰਿਹਾ ਤੁਹਾਡੇ ਤੇ, ਤੁਹਾਡਾ ਦੁੱਖ ਹੋ ਰਿਹਾ। ਜਿੱਡਾ ਵੱਡਾ ਤੁਹਾਨੂੰ ਗੁਰੂ ਘਰ ਨੇ ਬਖਸ਼ਿਸ਼ ਕੀਤੀ ਹੈ, ਹੋਰ ਵੀ ਕਿਸੇ ਨੇ ਕੀਤੀ, ਸਿੱਖਾਂ ਨੂੰ ਕੇਵਲ 22 ਮੰਜੀਆਂ ਦਿੱਤੀਆਂ, ਤੁਹਾਨੂੰ 72 ਪੀੜੇ ਦਿੱਤੇ, 4 ਗੁਣੇ ਤੁਹਾਡੇ ਤੋਂ ਬਖਸ਼ਿਸ਼ ਕੀਤੀ ਹੈ, ਤੇ ਤੁਸੀਂ 4 ਗੁਣੇ ਬਖਸ਼ ਗਏ ਨਾ ਵਿਖਾ ਰਹੇ ਨੇ, ਕਿਰਪਾਨ ਪਾਉਣੀ ਨਹੀਂ 84 ਜਾਣੇ। ਗੁਰੂ ਕੇ ਪਿਆਰੋ ਮੰਦਰ ਭੰਨਿਆ ਸੀ ਜਿਨ੍ਹਾਂ ਨੇ, ਉਹਨਾਂ ਦੀ ਐਸੀ ਹਾਲਤ, ਜਿਹੜੇ ਬ੍ਰਹਮ ਗਿਆਨੀ ਸੀ ਉਹਨਾਂ ਨੇ ਅੰਤਸ਼ਕਰਮ ਰੂਪੀ ਸੇਜਾ ਬਣਾ ਕੇ ਰੱਖੀ ਹੈ। ਜਿਵੇਂ ਪਿਤ੍ਰਵਰਤਾ ਧਰਮ ਵਾਲੀ ਬੀਬੀ ਆਪਣੇ ਪਤੀ ਦੀ ਪ੍ਰਸੰਨਤਾ ਲੈਣ ਵਾਸਤੇ ਸੇਜਾ ਸਵਾਰਦੀ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਉਹਨੇ ਅੰਤਸ਼ਕਰਮ ਰੂਪੀ ਸੇਜਾ ਮਨ ਬੋਧ ਚਿੱਤ ਤੇ ਹੰਕਾਰ ਚਾਰੇ ਪਾਵੇ, ਬਿਰਤੀਆਂ ਬਾਹੀਆਂ ਤੇ ਸੇਰਵੇ, ਪ੍ਰੇਮ ਰੂਪੀ ਵਾਣ ਪਾ ਕੇ ਇਹਨੂੰ ਬੁਣ ਕੇ, ਬਿਰਤੀ ਨੂੰ ਕਾਦਰ ਕਰੋ ਦੌਣ ਪਾ ਕੇ, ਪੁਆਣ ਪਾ ਕੇ, ਤੁਲਤਾ ਦੀ ਤੁਲਾਈ, ਸਮ ਬਿਰਤੀ ਦੀ ਵਿਛਾਈ, ਤੇ ਹੰਕਾਰ ਦਾ ਤਿਆਗ ਰੂਪ ਸਰਹਾਣਾ, ਪੰਜਾਂ ਵਿਸ਼ਿਆਂ ਦਾ ਤਿਆਗ ਰੂਪ ਫੁੱਲ, ਸੱਤ ਸੰਤੋਖ ਦੇ ਤੋਤੇ, ਸੋ ਚਾਰੇ ਮਹਾਵਾਕ ਨੂੰ ਧਾਰਨ ਕਰਨ ਰੂਪ, ਇਹ ਸ਼ੇਰ ਬੰਦ ਪਾ ਕੇ ਵਾਲਣਾ ਪਵੇ ਸਿਰਜਾ ਚ, ਭਗਤੀ ਰੂਪ ਸਰਪੋਸ਼ ਪ੍ਰਸ਼ਾਦ ਦਿੱਤਾ, ਤੇ ਸ਼ਬਦ ਰੂਪੀ ਦੀਵੇ ਦਾ ਪ੍ਰਕਾਸ਼ ਕਰ ਦਿੱਤਾ, ਸਤਿਗੁਰ ਸ਼ਬਦ ਉਜਾੜੋ ਦੀਪਾ, ਬਿਰਸੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਸੋ ਐਸਾ ਜਿਨ੍ਹਾਂ ਨੇ ਸੇਜਾ ਬਣਾ ਕੇ ਰੱਖੀ, ਜਦੋਂ ਪਰਮੇਸ਼ਰ ਰੂਪ ਰਾਜੇ ਨੂੰ ਨਿਗਾਹ ਮਾਰੀ ਤਾਂ ਦੇਹ ਰੂਪੀ ਮੰਦਰਾਂ ਨੂੰ, ਜਿਨ੍ਹਾਂ ਨੇ ਕਾਮ ਭੋਗਿਆ ਬਗਾਨਾ ਘਰ ਤੱਕਿਆ ਭਾਵ, ਜਿਨ੍ਹਾਂ ਨੇ ਤੰਬਾਕੂ ਕੀਤਾ ਧੂਣੀਆਂ ਲਾਈਆਂ, ਜਿਨ੍ਹਾਂ ਨੇ ਦਾਣਾ ਤੇ ਮਛਹਿਰੇ ਮੁੰਨੇ, ਜਿਨ੍ਹਾਂ ਨੇ ਪਰਵੱਤੇ ਕਟਾਏ, ਜਿਨ੍ਹਾਂ ਨੇ ਕਲਸ ਰੂਪੀ ਜੂੜਾ ਮੁੰਨ ਦਿੱਤਾ, ਉਹਨਾਂ ਨੂੰ ਫੜ ਕੇ ਜੂਨਾ ਰੂਪੀ ਜੇਲ੍ਹ ਚ ਪਿੰਜਰੇ ਚ ਬੰਦ ਕਰ ਦਿੱਤਾ, ਕਿਸੇ ਨੂੰ ਕੁੱਤਾ ਤੇ ਕਿਸੇ ਨੂੰ ਬਿੱਲਾ ਤੇ ਕਿਸੇ ਨੂੰ ਖੋਤਾ ਬਣਾ ਦਿੱਤਾ। ਜਿਨ੍ਹਾਂ ਬ੍ਰਹਮ ਗਿਆਨੀਆਂ ਨੇ ਦੇਹ ਰੂਪੀ ਮੰਦਰ ਸੰਭਾਲਿਆ ਸੀ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਦੀ ਸਖਿਆਤਾ ਰੂਪ ਇਹ ਤਖ਼ਤ ਬਖਸ਼ ਦਿੱਤਾ ਹੈ। ਇਹ ਹੁਣ ਆਪਾਂ ਖਿਆਲ ਕਰ ਲਈਏ ਵੀ ਆਪਾਂ ਤਖ਼ਤ ਦੇ ਲਾਇਕ ਤੇ ਜਾਂ ਦੂਜੇ ਕੰਮ ਦੇ ਲਾਇਕ ਹੋ ਤਾਂ ਸਤਿਗੁਰੂ ਜਾਣੇ ਨਾ। ਸੋ ਗੁਰੂ ਕੇ ਪਿਆਰ ਜਿਹੜਾ ਬੰਬੀਆ ਉਹ ਸਵਾਤੀ ਗੁਰੂ ਤੋਂ ਬਿਨਾਂ ਜਿਵੇਂ ਨਹੀਂ ਰਹਿੰਦਾ, ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਦੇ ਜਗਿਆਸੂ ਹਨ, ਉਹ ਵੀ ਪਰਮੇਸ਼ਰ ਦੇ ਉਪਦੇਸ਼ ਰੂਪੀ ਸਮਾਪਤੀ ਗੁਣ ਤੋਂ ਬਿਨਾਂ ਨਹੀਂ ਰਹਿ ਸਕਦੇ।
ਨਾਦ ਕੁਰੰਕਾ ਵਿਦਿਆ,
ਨਾਦ ਕੁਰੰਕਾ ਵਿਦਿਆ, ਜਿਹੜਾ ਭਾਈ ਕੁਰੰਕ ਹਰਨ ਹੈ ਉਹ ਕੰਡੇ ਹੇੜੇ ਦਾ ਸ਼ਬਦ ਸੁਣ ਕਰਕੇ ਵਿਦਿਆ ਦੁਨੀਆਂ ਜਾਂਦਾ
ਸਨਮੁਖ ਉੱਠ ਧਾਵਾ,
ਸਾਹਮਣੇ ਉੱਠ ਕੇ ਦੌੜ ਕੇ ਜਾਂਦਾ, ਕੰਡੇ ਹੇੜੇ ਦਾ ਸ਼ਬਦ ਕਹਿੰਦੇ ਕਿਹਨੂੰ ਹੈ, ਤੇ ਸੁਣ ਕੇ ਹਰ ਨੂੰ ਮਾਰ ਲੱਗ ਰਹੀ ਵਾਲਾ ਸਾਹ ਦੱਸ ਗਿਆ ਤੁਰਿਆ ਜਾਂਦਾ ਉੱਥੇ ਸਵੇਰੇ ਜਾਣਾ। ਕੰਡੇ ਵੇੜੇ ਦਾ ਸ਼ਬਦ ਹੁੰਦਾ ਇੱਕ ਘੜਾ ਲਿਆ, ਇੱਕ ਨਾ ਘੜਾ, ਉਹਦੇ ਗਲ ਦੇ ਉੱਪਰ ਇੱਕ ਟੁਕੜਾ ਬੰਨ ਲਈਦਾ ਚੰਮ ਦਾ, ਉਹਦੇ ਥੱਲੇ ਵਿੱਚ ਦੀ ਛੇਕ ਕੱਢ ਕੇ ਇੱਕ ਬਹੁਤ ਬਰੀਕ ਉਹਦੇ ਵਿੱਚ ਦੀ ਤੰਬੀ ਬਾਹਰ ਖਿੱਚ ਲਈ ਦੀ ਹੈ ਚਮੜੇ ਦੇ ਵਿੱਚ ਦੀ, ਉਹਨੂੰ ਜਦੋਂ ਵਜਾਈਏ ਖੜਕਾਈਏ ਉਹਦੇ ਵਿੱਚੋਂ ਇੱਕ ਐਸੀ ਰਸੀਲੀ ਆਵਾਜ਼ ਹੁੰਦੀ ਹੈ, ਹਰਨ ਕਿਤਨੀ ਵੀ ਭਾਵੇਂ ਦੂਰ ਹੋਵੇ ਜੇ ਹਰਨ ਦੇ ਕੰਨ ਵਿੱਚ ਆਵਾਜ਼ ਪੈ ਜਾਵੇ ਤੇ ਉਹ ਆਪਣਾ ਕੰਨ ਲਿਆ ਕੇ ਉੱਥੇ ਲਾ ਦੇਵੇਗਾ ਜਿੱਥੋਂ ਆਵਾਜ਼ ਨਿਕਲਦੀ ਹੈ। ਸ਼ਿਕਾਰੀ ਦੀ ਮਰਜ਼ੀ ਹੈ, ਚਾਹੇ ਛੱਡ ਦੇਵੇ ਤੇ ਚਾਹੇ ਉਹਨੂੰ ਮਾਰ ਦੇਵੇ। ਇਹਨਾਂ ਗੁਰੂ ਤੇ ਪਿਆਰੋ ਰਾਸ ਮਾਣਦਾ ਹੈ, ਜਿਵੇਂ ਉਹ ਸਾਹਮਣੇ ਉੱਠ ਕੇ ਦੌੜ ਕੇ ਜਾਂਦਾ ਹੈ, ਇਸੇ ਤਰ੍ਹਾਂ ਉਹਨੂੰ ਤਾਂ ਮਾਰ ਦਿੱਤਾ ਨਾ ਸ਼ਿਕਾਰੀ ਨੇ ਪਕੜ ਲਿਆ, ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਉਹ ਗੁਰੂ ਕੇ ਪਿਆਰੇ ਸਾਹਮਣੇ ਆਉਣ ਤੇ ਗੁਰੂ ਬਖਸ਼ਿਸ਼ ਕਰਦਾ। ਜਿਵੇਂ ਭਾਈ ਸਨ ਗੁਰਮੁਖ ਵੀਰ ਸਿੰਘ ਤੇ ਧੀਰ ਸਿੰਘ, ਭਾਈ ਡੱਲੇ ਨੇ ਕੀਤੀ ਬੇਨਤੀ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਤੇ ਆਨੰਦਪੁਰ ਸਾਹਿਬ ਦੇ ਜੰਗ ਚ ਮੈਨੂੰ ਚੇਤੇ ਕਰ ਦੇ, ਨਾਲ ਸਾਹਿਬਜ਼ਾਦੇ ਨੇ ਰਾਖੀ ਕਰਦਾ। ਮਹਾਰਾਜ ਹੱਸ ਪਏ, ਕਹਿਣ ਲੱਗੇ ਭਾਈ ਡੱਲਿਆ ਠੀਕ ਆ, ਰੱਬ ਦੀ ਨੀਤੀ ਆ ਸੀ। ਕਹਿੰਦਾ ਨਹੀਂ ਚੇਤੇ ਤਾਂ ਕਰਦੇ, ਕਿੱਡਾ ਭੁਲੇਖਾ ਸਿੱਖ ਨੂੰ, ਕਿੱਥੇ ਗੁਰੂ ਕੋਲ ਬਖਸ਼ਿਸ਼ ਲੈਣੀ ਆ, ਕਿੱਥੇ ਕਹਿੰਦਾ ਮੈਨੂੰ ਚੇਤੇ ਕਰਦੇ। ਮਹਾਰਾਜ ਕਹਿੰਦੇ ਕੋਈ ਨੀ, ਠੀਕ ਆ ਸਿੱਖਾ ਉਸੇ ਤਰ੍ਹਾਂ ਸੀ। ਇਹਨੇ ਤੈਨੂੰ ਭਾਈ ਰਾਮ ਸਿੰਘ ਰਾਈਫਲ ਲੈ ਕੇ ਆ ਗਿਆ। ਮਹਾਰਾਜ ਕਹਿਣ ਲੱਗੇ ਭਾਈ ਡੱਲਿਆ ਅਸੀਂ ਆ ਰਾਈਫਲ ਪਰਖ ਲਿਆ, ਆਪਣਾ ਕੋਈ ਸੂਰਮਾ ਲਿਆ, ਸੱਚੇ ਪਾਤਸ਼ਾਹ ਬੰਦੇ ਤੇ ਕੰਧ ਚ ਮਾਰ ਲਓ ਜਾਂ ਕੋਈ ਥੇੜੀ ਬਣਾ ਕੇ ਤੇ ਮਾਰ ਲਓ, ਬੰਦੇ ਨੇ ਮਾਰਨੀ ਹੈ। ਮਹਾਰਾਜ ਕਹਿੰਦੇ ਸਾਡੀ ਰਾਈਫਲ ਬੰਦੇ ਤੇ ਚੰਗੀ ਪਰਖੀ ਜਾਂਦੀ ਹੈ, ਚੰਗਾ ਵੀ ਮੈਂ ਲਿਆਉਂਦਾ ਹਾਂ। ਸੂਰਮਿਆਂ ਕੋਲ ਗਿਆ, ਸੂਰਮਿਆਂ ਨੂੰ ਕਹਿੰਦਾ ਚਲੋ ਭਾਈ ਇੱਕ ਸੂਰਮਾ ਕੀ ਕਰਾਉਣਾ ਸਰਦਾਰ ਜੀ? ਕਹਿੰਦੇ ਗੁਰੂ ਸਾਹਿਬ ਨੇ ਰਾਈਫਲ ਪਰਖਣੀ ਹੈ। ਉਸ ਜਿਹੜੇ ਨੌਕਰ ਸੀ ਕਹਿੰਦੇ ਸਰਦਾਰ ਜੀ ਜੰਗ ਵਾਸਤੇ ਸਾਨੂੰ ਰੱਖਿਆ ਕਿ ਮਰਾਉਣ ਨੂੰ ਰੱਖਿਆ ਹੈ, ਕਾਂਗੇ ਤਾਰਨੇ ਗੋਲੀ ਤਰ੍ਹਾਂ ਨੂੰ ਖਾਲੀ ਤਾਂ ਜਾਣੀ ਨਹੀਂ ਤੇ ਸਾਨੂੰ ਮੱਲੋ ਮੱਲੇ ਮਰਾਉਣ ਲੱਗੇ ਕਿ ਜੰਗ ਚ ਮਰਾ ਦੇਣੀ। ਸਾਰੇ ਜਵਾਬ ਦੇ ਦਿੱਤਾ, ਭਾਈ ਡੱਲਾ ਆ ਗਿਆ ਮੂੰਹ ਤੇ ਲਾਜਾ ਕਰਕੇ, ਸਤਿਗੁਰ ਜੀ ਕੋਈ ਵੀ ਤਿਆਰ ਨੀ ਮਰਨ ਨੂੰ, ਤੇ ਡੱਲਿਆ ਤੂੰ ਤਿਆਰ ਹੋ ਜਾ, ਤੂੰ ਰਾਈਫਲ ਅੱਗੇ ਸਰੋ ਜਾ। ਕਹਿੰਦਾ ਸੱਚੇ ਪਾਤਸ਼ਾਹ ਨਿਆਣੀ ਮੌਤ ਅਨਿਆਣੀ ਮੌਤ ਤਾਂ ਮੈਥੋਂ ਨੀ ਮਰੂਗਾ, ਫਿਰ ਜਾਂਗੇ ਚ ਮੈਨੂੰ ਮਾਰੋ ਤੇ ਮੈਂ ਮਰ ਜਾਵਾਂ। ਸਤਿਗੁਰ ਜੀ ਕਹਿੰਦੇ ਚੰਗਾ ਆ ਕਰ, ਔਰ ਸਾਹਮਣੇ ਤੰਬੂ ਲੱਗਾ ਹੈ, ਸਾਡੇ ਦੋ ਸਿੱਖ ਮਰ ਗਏ ਸਿੱਖਾਂ ਵਿੱਚੋਂ ਲਾਓ, ਉਹਨਾਂ ਦਾ ਨਾਂ ਨੀ ਲੈਣਾ, ਵੀਰ ਸਿੰਘ ਤੇ ਧੀਰ ਸਿੰਘ ਨਾਂ ਵੈਸੇ, ਪਰ ਤੂੰ ਨੀ ਨਾਂ ਲੈਣਾ, ਤੂੰ ਜਾ ਕੇ ਕਹਿਣਾ ਕਿ ਤੁਹਾਨੂੰ ਕਲਗੀ ਧਰਨੇ ਬੁਲਾ ਤੇ ਰਾਈਫਲ ਪਰਖਣੀ ਹੈ ਜਾਂ ਲੈ ਕੇ ਆ। ਭਾਈ ਪਹੁੰਚ ਗਿਆ ਡੱਲਾ, ਦਸਤਾਰ ਅੱਧੀ ਸਜਾਈ ਸੀ ਅੱਧੀ ਉਹਦੇ ਹੱਥ ਵਿੱਚ ਸੀ, ਬਹਿਣਾ ਪੈਸੇ ਵਾਲੇ ਬਥੇਰੇ ਹੋ ਗਏ, ਹੁਣ ਬਹਿਣਾ ਸਕਰੇ ਮੈਂ ਪ੍ਰਫਰਦਾ ਕਰਮਾ ਚੋਂ ਤੂੰ ਮਿਲ ਗਏ। ਸੋ ਜਿਹੜਾ ਗੁਰੂ ਕੇ ਪਿਆਰੇ ਡੱਲੇ ਨੂੰ ਜਾ ਕੇ ਆਵਾਜ਼ ਦਿੱਤੀ ਤਾਂ ਉਸ ਵੇਲੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਆਏ ਦੌੜ ਕੇ, ਸਭ ਤੋਂ ਪਹਿਲਾਂ ਉਹਨੇ ਮੱਥਾ ਟੇਕਿਆ ਸਤਿਗੁਰ ਦੇ ਚਰਨਾਂ ਤੇ। ਅੱਜ ਚੌਧਰੀ ਨੇ ਕੋਈ ਪੈਂਟਾਂ ਵਾਲੇ ਨੂੰ ਨਾ ਸਵੇਰ ਦਾ, ਉਦੋਂ ਦੂਰੋਂ ਆਉਂਦੇ ਤੋਤਾ ਦੇ ਲਾ ਕੇ ਨਾ ਉਂਗਲ ਦਾ ਤੇ ਪਿੱਛੇ ਨੂੰ ਮੁੜ ਜਾਂਦੇ ਦਾ ਸਿਰ ਦੁਖਦਾ ਥੱਲੇ ਨੀ ਲੱਗਦਾ ਗਾ। ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨੀ ਟੇਕਦੇ, ਪੈਸੇ ਦਾ ਛਪਾਈ ਹੁੰਦਾ ਬਾਪੂ ਤੇ ਚਾਚਾ ਤਾ, ਕਹਿੰਦੇ ਕਹਿੰਦੇ ਬਖਸ਼ ਲਾ, ਗੁਰੂ ਅੱਗੇ ਮੱਥਾ ਨੀ ਟੇਕਦਾ ਗਾ। ਸਿਆਣੇ ਦਾ ਵਿਚਾਰ ਹੈ, ਸੀਸ ਨਵਾਇਆ ਢਹਿ ਪਾਵੇ ਸਭ ਪਾਪਣ ਕੀ ਪੋਟ, ਤਾਂ ਤੇ ਸੀਸ ਨਵਾਈਆ ਲੱਗਾ ਦਮਕੀ ਚੋਟ। ਏਡਾ ਭਾਰੀ ਪਾਉਂਦਾ ਮੱਥਾ ਟੇਕਣ ਦਾ, ਪਰ ਭਾਈ ਡੱਲਾ ਗਿਆ, ਸਿੰਘ ਆ ਗਏ ਮੱਥਾ ਟੇਕਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੁਲਾ ਕੇ ਗਲਤ ਪਰਨਾ ਪਾ ਕੇ ਖੜੋ ਗਏ, ਪਿਤਾ ਜੀ ਕੀ ਹੁਕਮ ਹੈ? ਭਾਈ ਰਾਈਫਲ ਪਰਖਣੀ ਹੈ, ਸਤ ਵਚਨ ਜੀ, ਦਸਤਾਰਾ ਹੱਥ ਵਿੱਚ ਹੀ ਆ ਜੇ, ਕਿਉਂ ਜੀ ਪ੍ਰੇਤ ਨੇ ਗੋਲੀਆਂ ਪਾ ਲਈਆਂ ਬੰਦੂਕ ਦੇ ਵਿੱਚ, ਮੂੰਹ ਕੀਤਾ ਤਾਂ ਨੂੰ ਅੰਗੂਠਿਆਂ ਦੇ ਭਾਰ ਖੜੋ ਗਏ ਤੇ ਡੱਲਾ ਸਾਹਮਣੇ ਬੈਠਾ ਵੇਗਾ ਕੌਂਕ, ਜਿਹੜਾ ਕਹਿੰਦਾ ਮੈਨੂੰ ਚੇਤੇ ਕਰਦੇ ਮੈਂ ਸਾਹਿਬਜ਼ਾਦੇ ਬਚਾ ਲੈਂਦਾ। ਉਹ ਅੱਜ ਡੱਲਾ ਚੌਧਰੀ ਬੈਠਾ ਹੈ, ਜਦੋਂ ਰਾਈਫਲ ਦਾ ਮੂੰਹ ਥੱਲੇ ਨੂੰ ਕੀਤਾ ਚੌਂਕ ਨੀ ਮਾਰ ਕੇ ਬੈਠ ਗਏ, ਤੇ ਰਾਈਫਲ ਦਾ ਵਾਰ ਥੱਲੇ ਦੀ ਨਾ ਲੰਘ ਜੇ, ਪਾਸੇ ਨੂੰ ਕੀਤਾ ਦੌੜ ਕੇ ਜਾਂਦੇ, ਇੱਕ ਦੂਜੇ ਧੱਕਾ ਮਾਰ ਕੇ ਸੁੱਟਦੇ ਹੋਏ ਵੀ ਮੇਰੇ ਗੋਲੀ ਵੱਜੇ, ਚੂੰ ਨਾ ਕਿਤੇ ਵਾਰ ਲੈ ਜਾਂਦੇ ਗੁਰੂ ਕਿਆਂ ਦਾ। ਜਦੋਂ ਪੰਜ ਚਾਰ ਵੇਲੇ ਇਸ ਤਰ੍ਹਾਂ ਕੀਤਾ ਮਾਰ ਨੇ ਹਵਾਈ ਫਾਇਰ ਕਰਤਾ, ਮਹਾਰਾਜ ਕਹਿਣ ਲੱਗੇ ਡੱਲਿਆ ਇਹੋ ਜਿਹੇ ਸੂਰਮੇ ਸੀ ਚਮਕੌੜ ਦੀ ਗਲੀ ਵਿੱਚ ਤੇ ਆਨੰਦਪੁਰ ਚ, ਤੇਰੇ ਵਰਗਿਆਂ ਨੂੰ ਕੀ ਕਰਨਾ ਸੀ, ਗੋਲੀ ਦੇ ਅੱਗੇ ਵੀ ਖੜੋ ਸਕਿਆ? ਉਹ ਭਾਈ ਵੀਰ ਸਿੰਘ ਤੇ ਧੀਰ ਸਿੰਘ ਨੂੰ ਪੁੱਛਦਾ, ਉਹ ਸੁਣੋ ਤੁਹਾਨੂੰ ਡਰ ਨਾ ਲੱਗਾ, ਉਹ ਗਲ ਪੈ ਗਏ। ਕਹਿਣ ਲੱਗਾ ਨਿਕੰਮਿਆ ਤੈਨੂੰ ਕੀ ਪਤਾ, ਜੇ ਤੂੰ ਕਿਤੇ ਡੱਲਾ ਸਿੰਘ ਬਣਿਆ ਹੁੰਦਾ ਤੇ ਤੈਨੂੰ ਪਤਾ ਹੁੰਦਾ ਸਿੱਖਿਆ ਤੂੰ ਡੱਲਾ ਮੱਲਾ ਹੀ ਹੈ, ਤੂੰ ਕਿਰਪਾਨ ਨੀ ਪਾਈ ਅੰਮ੍ਰਿਤ ਨੀ ਛਕਿਆ, ਕਰੋੜਾਂ ਜਨਮ ਧਾਰ ਕੇ ਤੇ ਕਰੋੜਾਂ ਵਰੇ ਤਪੱਸਿਆ ਕਰੀਏ, ਪਤਾ ਨੀ ਕੱਲ ਵੀ ਤਰਜੀ ਖੁਸ਼ੀ ਹੋਵੇਗੀ ਕਿ ਨਹੀਂ ਹੋਵੇਗੀ, ਤੇ ਜੇਕਰ ਗੋਲੀ ਵੱਜ ਜਾਂਦੀ ਭਾਵੇਂ ਕਿੰਨੇ ਵੀ ਪਾਪ ਸੀ ਸਾਰੇ ਚੜ ਜਾਣੇ ਸੀ, ਸੱਚਖੰਡ ਨੂੰ ਜਾਣਾ ਸੀ। ਮੂੰਹ ਚੁੰਗਲ ਲੈ ਕੇ ਡੱਲਾ ਬਹਿ ਗਿਆ, ਪਾਤਸ਼ਾਹ ਸਾਹਿਬ ਕਰਦਾ ਮਨਾ, ਕਿਉਂ ਨਾ ਕੱਲ ਵੀ ਧਰਦੇ ਅੱਗੇ ਖੜੋ ਗਿਆ। ਫੇਰ ਕਹਿੰਦੇ ਪੀੜੀ ਕੁ ਜਿੰਨਾ ਥਾਂ ਦੇ ਦਿਓ, ਮਹਾਰਾਜ ਕਹਿੰਦੇ ਡੱਲਿਆ ਨੇੜੇ ਨੀ ਲੱਗਣ ਦੇ ਤੈਨੂੰ, ਸਤਿਗੁਰ ਜੀ ਇੰਨੇ ਗੁੱਸੇ ਹੋ ਗਏ? ਨਹੀਂ ਗੁੱਸੇ ਨਹੀਂ, ਜੇ ਸੱਚਖੰਡ ਚ ਪੀੜੀ ਜਿੰਨਾ ਥਾਂ ਭਾਲਦਾ ਤੇ ਅੰਮ੍ਰਿਤ ਛਕਣਾ ਪੈਣਾ ਜੀ, ਮੈਂ ਛਕ ਲੈਂਦਾ ਇਕੱਲਾ ਨਹੀਂ, ਅੰਮ੍ਰਿਤ ਛਕਣਾ ਤੇ ਸਾਰਿਆਂ ਨੂੰ ਛਕਣਾ ਪਵੇਗਾ, ਸਮੇਤ ਪਰਿਵਾਰ ਦੇ 500 ਨੂੰ ਨਾਲ ਲੈ ਕੇ, ਡੱਲੇ ਨੇ ਅੰਮ੍ਰਿਤ ਛਕਿਆ, 500 ਨੂੰ ਨਾਲ ਲੈ ਕੇ ਅੰਮ੍ਰਿਤ ਛਕਿਆ, ਮਛਹਿਰੇ ਨੂੰ ਦਿੱਤਾ ਤਾਂ ਆ ਗਿਆ ਕਰਮੀ ਘਰ ਦੇ ਸਾਹਮਣੇ ਨਮਸਕਾਰ ਕੀਤੀ ਫਤਿਹ ਬੁਲਾਈ ਪਿਤਾ ਜੀ ਹੁਣ ਤਾਂ ਜਗ੍ਹਾ ਮਿਲ ਜਾਏਗੀ ਪੀੜੀ ਕੀ ਦਿੰਦੀ ਤਾਂ ਮਹਾਰਾਜ ਨੇ ਉਸ ਵੇਲੇ ਕਿਹਾ ਸੀ ਗੱਜ ਕੇ ਪੜ ਜੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਮਹਾਰਾਜ ਕਹਿੰਦੇ ਗੱਲਾਂ ਤੈਨੂੰ ਇਕੱਲੇ ਨੂੰ ਨਹੀਂ ਇਹ ਜਿੰਨੇ ਨੂੰ ਅੰਮ੍ਰਿਤ ਛਕਾਇਆ ਸੰਗੀ ਸਾਥੀ ਸਗਲ ਤਰਾਈ ਤੇਰੇ ਕੁਟੰਬ ਸੰਗ ਲੋਕ ਕੁੱਲ ਸਮਾਇਆ ਤੇਰਾ ਇਕੱਲੇ ਦਾ ਕੀ ਸਾਰਿਆਂ ਨੂੰ ਤਾਰ ਦਿਆਂਗੇ ਇਹ ਮਹਾਰਾਜ ਨੇ ਕਿਰਪਾ ਕੀਤੀ ਹੈ ਅੱਜ ਆਪਾਂ ਨੇ ਕਿਹਾ ਮਹਾਰਾਜ ਕਿੰਨੇ ਕੁ ਕਰਨ ਵਾਲੇ ਬਣੇ ਮਹਾਰਾਜ ਦੀ ਕਿਰਪਾ ਸਵਾ ਸੌ ਤੋਂ ਉੱਪਰ ਛਕ ਲਿਆ ਪਰ ਜਿਹੜੇ ਨਿਆਏ ਹੈ ਉਹਨਾਂ ਨੂੰ ਪਤਾ ਨੀ ਕੀ ਹੋ ਗਿਆ ਕੀ ਉਹਨਾਂ ਨੂੰ ਮਹਾਰਾਜ ਨੇ ਕਿਰਪਾ ਕਰ ਦਿੱਤੀ ਉਹਨਾਂ ਤੇ ਕੋਈ ਸਾਧ ਸੀ ਇੱਕ ਉਹਨੇ ਘੋਰ ਮੰਤਰ ਸਿੱਧ ਕੀਤਾ ਸੀ ਘੋਰ ਮੰਤਰ ਸਿੱਧ ਕਰੀ ਦਾ ਨਿਸ਼ਠਾ ਖਾ ਕੇ ਆਪਣੀ ਕਿਰਿਆ ਖਾ ਕੇ ਉਹਦਾ ਬਚਨ ਪੂਰਾ ਹੋਣ ਲੱਗ ਪੈਂਦਾ ਹੈ ਛੇਤੀ ਵੈਸੇ ਬੰਦਗੀ ਨਾਲ ਹੋਣ ਲੱਗ ਪੈਂਦਾ ਬੰਦਗੀ ਨਾਲ ਨੀ ਹੈਗਾ ਕੰਮ ਕਰਦਾ ਪਰ ਜਿਹੜੇ ਬਹੁਤੇ ਕਾਹਲੇ ਹੁੰਦੇ ਉਹ ਚੀਜ਼ਾਂ ਕਰਦੇ ਹੈ ਇੱਕ ਕੋਈ ਜੱਟ ਤੁਰਿਆ ਰਹਿੰਦਾ ਘੋੜੇ ਤੇ ਚੜਿਆ ਤੇ ਸਾਧ ਕੋਲ ਦੀ ਲਾਂਘਾ ਮੱਥਾ ਨਾ ਟੇਕਿਆ ਤੇ ਘੋੜਾ ਮਾਰਤਾ ਉਹਦਾ ਘੋੜਾ ਮਾਰਤਾ ਪਿੱਛੋਂ ਉਹ ਜ਼ਿਮੀਂਦਾਰ ਨੇ ਦੇਖਿਆ ਵੀ ਘੋੜਾ ਮੈਂ ਹੌਲੀ ਹੌਲੀ ਲਿਜਾ ਰਿਹਾ ਤੇ ਮਾਰ ਕੀ ਨਾ ਦਿੱਤਾ ਸਾਧ ਹੱਸੀ ਜਾਂਦਾ ਉਹ ਜੱਟ ਨੇ ਖਿਆਲ ਕੀਤਾ ਵੀ ਘੋੜਾ ਸਾਧ ਨੂੰ ਮਾਰਿਆ ਇਹਨੇ ਕੁਝ ਕੀਤਾ ਹੁਣ ਮੱਥਾ ਮੁੱਥਾ ਟੇਕ ਦੇ ਮਨਾਜੇ ਸਾਧ ਨੂੰ ਕੋਲੇ ਜਾ ਵੜਿਆ ਨਮਸਕਾਰ ਕੀਤੀ ਬਾਬਾ ਜੀ ਭੁੱਲ ਗਏ ਜੀ ਗਲਤੀ ਹੋ ਗਈ ਕਹਿੰਦਾ ਮਰਵਾ ਕੇ ਆ ਗਿਆ ਪਹਿਲਾਂ ਨੇ ਮੱਥਾ ਟੇਕਿਆ ਕਹਿੰਦਾ ਬਾਬਾ ਜੀ ਭੁੱਲ ਗਏ ਗੰਧ ਟੇਕ ਕੇ ਲੰਘਿਆ ਕਰੋ ਸਾਧ ਨੂੰ ਬਸ਼ਕਾਰ ਲਿਆ ਜੱਟ ਨੇ ਜੇ ਘੋੜਾ ਜੇ ਗੱਲ ਹੋਈ ਕਹਿਣ ਲੱਗੇ ਤੁਹਾਡੇ ਤਾਕਤ ਨੀ ਕਹਿ ਕਹਿੰਦਾ ਮੈਂ 50 ਕਰਮਾਂ ਤੱਕ ਕੋਈ ਚੀਜ਼ ਮੇਰੇ ਅੱਗੇ ਵਾਲੇ ਮੈਨੂੰ ਹਿੱਲਣ ਨਹੀਂ ਦਿੰਦਾ ਬਾਬਾ ਜੀ ਉਦੋਂ ਪਰੇ ਮੇਰੀ ਸ਼ਕਤੀ ਨਹੀਂ ਸੱਤ ਬੈਠੀ ਫਿਰ ਮੇਰਾ ਘੋੜਾ ਦਿਉਂਦਾ ਕਰ ਦਿਓ ਮੈਂ ਗਰੀਬ ਮਾਰਿਆ ਗਿਆ।